ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸਾਤ ਵਸਾਈ ਤਿਸ ਨਾ ਅਗਨ ਬੁੱਝੀ ਖਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਮੇਰਾ ਮਨ ਹਰ ਹਰ ਸਾਤ ਵਸਾਈ ਤਿਸ ਨਾ ਅਗਨ ਬੁੱਝੀ ਖਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਸਤਸੰਗੀ ਜਨੋ, ਇੱਕ ਰਾਹਗੀਰ ਜੋ ਸੜਕ ਤੇ ਤੁਰਿਆ ਜਾਂਦਾ ਹੈ, ਤੁਰਦਿਆਂ ਤੁਰਦਿਆਂ ਆਪਣੇ ਆਲੇ ਦੁਆਲੇ ਦੀਆਂ ਇਮਾਰਤਾਂ ਵੱਲ ਝਾਤ ਪਾਉਂਦਾ ਹੈ, ਉਸ ਰਾਹਗੀਰ ਨੂੰ ਕੋਈ ਇਮਾਰਤ ਛੋਟੀ ਨਜ਼ਰ ਆਉਂਦੀ ਹੈ, ਕੋਈ ਬਹੁ ਮੰਜ਼ਿਲਾ ਨਜ਼ਰ ਆਉਂਦੀ ਹੈ। ਕਿਸੇ ਇਮਾਰਤ ਦੇ ਉੱਤੇ ਉਹ ਵੇਖਦਾ ਬਈ ਕਈ ਤਰ੍ਹਾਂ ਦੇ ਧੱਬੇ ਲੱਗੇ ਨੇ, ਪੁਰਾਣੀ ਹੋ ਗਈ ਹੈ, ਜਰਜਰ ਹੋ ਗਈ ਹੈ, ਕੋਈ ਇਮਾਰਤ ਉਹਨੂੰ ਨਵੀਂ ਨਜ਼ਰੀ ਆਉਂਦੀ ਤੇ ਆਲੇ ਦੁਆਲੇ ਦਾ ਆਨੰਦ ਲੈਂਦਿਆਂ ਉਹ ਤੁਰਿਆ ਜਾਂਦਾ। ਕਿਸੇ ਇਮਾਰਤ ਦੇ ਵਿੱਚ ਬੂਟੇ ਲੱਗੇ ਨੇ, ਵੱਡੇ ਵੱਡੇ ਦਰਖਤ ਲੱਗੇ ਨੇ, ਪਰ ਉਹ ਮਨੁੱਖ ਜਦੋਂ ਕਿਸੇ ਜਹਾਜ਼ ਦੀ ਸਵਾਰੀ ਕਰੇ, ਜਦੋਂ ਬਾਈ ਏਅਰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਿਹਾ ਹੋਵੇ ਨਾ, ਤੇ ਜਹਾਜ਼ ਵਿੱਚ ਬੈਠਿਆਂ ਜਦੋਂ ਹੁਣ ਉਹ ਹੇਠਾਂ ਧਰਤੀ ਤੇ ਝਾਤ ਪਾਉਂਦਾ ਤੇ ਕੋਈ ਇਮਾਰਤ ਉਹਨੂੰ ਛੋਟੀ ਜਾਂ ਵੱਡੀ ਨਜ਼ਰ ਨਹੀਂ ਆਉਂਦੀ, ਇੱਕੋ ਜਿਹੀਆਂ ਸਭ ਨਜ਼ਰ ਆਉਂਦੀਆਂ ਨੇ। ਜਿਨ੍ਹਾਂ ਨੇ ਜਹਾਜ਼ ਦੀ ਸਵਾਰੀ ਕੀਤੀ ਉਹ ਜਾਣਦੇ ਨੇ, ਜਦੋਂ ਉਚਾਈ ਤੋਂ ਹੇਠਾਂ ਧਰਤੀ ਤੇ ਝਾਤ ਪਾਈਏ ਨਾ ਤੇ ਸਭ ਇਮਾਰਤਾਂ ਇੱਕੋ ਜਿਹੀਆਂ, ਨਾ ਕਿਸੇ ਇਮਾਰਤ ਦੇ ਦਾਗ ਧੱਬੇ ਨਜ਼ਰ ਆਉਂਦੇ ਨੇ, ਨਾ ਕੋਈ ਇੱਕ ਮੰਜ਼ਿਲਾ ਤੇ ਨਾ ਕੋਈ ਚਾਰ ਮੰਜ਼ਿਲਾ, ਸਭ ਇੱਕੋ ਜਿਹੀਆਂ ਨਜ਼ਰ ਆਉਂਦੀਆਂ ਨੇ। ਬਸ ਇਸੇ ਗੱਲ ਨੂੰ ਮਨੁੱਖ ਨੇ ਸਮਝਣਾ। ਜਦੋਂ ਤੱਕ ਮਨੁੱਖ ਆਪਣੇ ਜੀਵਨ ਵਿੱਚ ਨੀਵੇਂ ਤਲ ਤੇ ਜੀ ਰਿਹਾ ਨਾ, ਉਸਨੂੰ ਕੋਈ ਵੱਡਾ ਨਜ਼ਰ ਆਏਗਾ, ਕੋਈ ਛੋਟਾ ਨਜ਼ਰੀ ਆਏਗਾ, ਕੋਈ ਆਪਣਾ ਨਜ਼ਰ ਆਏਗਾ, ਕਿਸੇ ਵਿੱਚੋਂ ਪਰਾਇਆ ਨਜ਼ਰ ਆਏਗਾ, ਤਾਤ ਪਰਾਈ ਨਜ਼ਰ ਆਏਗੀ, ਕਿਸੇ ਵਿੱਚੋਂ ਔਗਣ ਨਜ਼ਰ ਆਉਣਗੇ, ਕਿਸੇ ਵਿੱਚੋਂ ਹਰਿਆਵਲ ਨਜ਼ਰ ਆਏਗੀ। ਪਰ ਜਦੋਂ ਮਨੁੱਖ ਗੁਰੂ ਦੀ ਮਤ ਅਨੁਸਾਰ, ਗੁਰੂ ਦੇ ਦਰਸਾਏ ਹੋਏ ਮਾਰਗ ਤੇ ਕਦਮ ਪੁੱਟਦਿਆਂ ਜਦੋਂ ਉੱਚੀ ਅਵਸਥਾ ਤੇ ਪਹੁੰਚ ਜਾਵੇ ਨਾ, ਤੇ ਫਿਰ ਉਸਨੂੰ ਸਾਰੀ ਮਨੁੱਖਤਾ ਦੇ ਵਿੱਚੋਂ ਇੱਕੋ ਨਿਰੰਕਾਰ ਦੇ ਦੀਦਾਰ ਹੁੰਦੇ ਨੇ। ਨਾ ਕੋ ਦੁਸ਼ਮਣ ਦੋਖੀ ਆ, ਨਾ ਹੀ ਕੋ ਮੰਦਾ। ਫਿਰ ਜਿਹੜੀ ਖੇਡ ਬਦਲ ਜਾਂਦੀ ਏ, ਉਸ ਨੂੰ ਕੋਈ ਆਪਣਾ ਪਰਾਇਆ, ਕੋਈ ਉੱਚਾ ਨੀਵਾਂ, ਕੋਈ ਜਾਤ ਦਾ ਕੋਈ ਭੇਤ ਜਾਂ ਕਿਸੇ ਅਮੀਰ ਗਰੀਬ ਦਾ ਕੋਈ ਭੇਤ ਨਹੀਂ ਨਜ਼ਰ ਆਉਂਦਾ। ਫਿਰ ਉਹ ਆਪਣੀ ਆਤਮਕ ਅਵਸਥਾ ਦੇ ਵਿੱਚ ਐਸੀਆਂ ਉਡਾਰੀਆਂ ਮਾਰਦਾ ਕਿ कि सारे संसार दे विचों ना को बैरी ना है बेगाना सगल संग हमको बन आई। सो यतन करिए गुरमत दे मार्ग दे तुरदियां इना उचियां उडारियां दा आनंद माणन दा। जदों तक नीवे ताल ते रहांगे दुनिया विच औगण नजर आउणगे पर अपने औगण नजर नहीं आउणगे। अज दे पावन मुख वाक जो सतगुरु श्री गुरु रामदास जी दे पावन बचन सूही राग दे विच ते गुरु दे कीर्तनिया नू इस शब्द दा गायन करन समय सूही राग दे दूजे घर दे विच गायन करन दा सतगुरां ने हुक्म कीता। सिरलेख है सूही महला चौथा घर दूजा। ते सतगुरां दे इह पावन बचन धन धन श्री गुरु ग्रंथ साहिब जी दे पावन पवित्र 732 अंक ते सुभायमान ने। सत संगत जी एक बेनती करा जदों साडे परिवार दे विच जां आले दुआले किसी बच्चे बच्ची का आनंद कारज होवे ना ते कई वेरां बुजुर्गां तो यह गल सुनिंदी है कि जी आनंद कारज 12 बजे तो पहले होने चाहिए ने। वह गल वखरी है बई अज का सिख इन्हां बचनां वल बहुता ख्याल नहीं करता। माफ करना अपने समाज में झात पा के वेखीए जे कोई मृतक प्राणी की देह घर विचों कढ़नी होवे ना तो सियाने कहिंदे ने संस्कार कदे लेट नहीं होया करदे बरातां अक्सर लेट हो जांदियां ने। यह सच्चाई कारण की है इहदे पिछे एक बड़ा वड्डा लॉजिक है जिहड़े विद्वान पुरश कहिंदे ने ना कि आनंद कारज 12 बजे तो पहला क्योंकि सतगुरु चौथे पातशाह जी ने जिहड़ियां चार लावां उचारण कीतियां ने ना जो आनंद कारज समय सिख नूं दृढ़ करवाईयां जांदियां ने इह लावां भी सूही राग दे विच सतगुरां ने उचारण कीतियां ना। ते जिहड़ा सूही राग है जिहड़े रागां दे माहर ने इस गल नूं भली भांत जाणदे ने इह दुपहर तो पहले दा राग है। इस लई कहा जांदा है वी दुपहर तो पहला आनंद कारज होने चाहीदे ने। इस लॉजिक नूं समझीए ते गुरु दे आशे अनुसार अज मेरे सतगुरु बख्शिश करके सूही महला चौथा घर दूजा ते बचन की फरमाउंदे ने एक ओंकार सतगुर प्रसाद। एक ओंकार सिखी दा बीज है। इस नूं शुद्धता नाल पढ़िए। कई वार असीं जाने अणजाने विच इक ओंकार पढ़ जाने हैं जां एक ओंकार पढ़ जाने हैं। इह ओम नहीं एक ओंकार सतगुर तत्तेनु सियारी सतगुर। इत्थे प्रसाद नहीं पढ़ना प्रसाद रारा जिहड़ा पप्पे दे पैरां हेठ है। जे प्रसाद पढ़ांगे उचारण गलत हो जाएगा। प्रसाद एक ओंकार सतगुर प्रसाद। गॉड इज वन परमात्मा एक है जो सतगुरु की कृपा नाल प्राप्त होंदा है। अगे इस पावन शब्द की पहली पंक्ति विच मेरे सतगुरु की कृपा कर रहे ने
सतनाम श्री वाहे गुरु साहिब जी सूही महला चौथा घर दूजा एक ओंकार सतगुर प्रसाद गुरमत नगरी खोज खोजाई।
सतगुरु बख्शिश करके समझाउंदे ने गुरु दी बख्शिश कीती होई उची ते सुची मत दे नाल गुरमत की कृपावर्ती जीवन दे विच इस शरीर रूपी नगरी नूं खोजण दा चा पैदा होया ते गुरु ने मत बख्श के इस शरीर रूपी नगर विचों। एक बेनती करा संसार दे विच जदों मनुख नूं किते यात्रा करन दा समां मिले ना ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਦਾ ਮੌਕਾ ਮਿਲੇ ਤੇ ਬੰਦੇ ਦੇ ਅੰਦਰ ਇੱਕ ਚਾਅ ਹੁੰਦਾ ਵੀ ਮੈਂ ਆਪਣੇ ਜਿਸ ਸ਼ਹਿਰ ਵਿੱਚ ਆਇਆ ਇਸ ਸ਼ਹਿਰ ਦਾ ਕੋਈ ਮਸ਼ਹੂਰ ਪਦਾਰਥ ਆਪਣੇ ਬੱਚਿਆਂ ਵਾਸਤੇ ਲੈ ਕੇ ਜਾਵਾਂ। ਕਿਸੇ ਸ਼ਹਿਰ ਦੇ ਅੰਬ ਬੜੇ ਮਸ਼ਹੂਰ ਨੇ, ਕਿਸੇ ਸ਼ਹਿਰ ਦੀ ਬੇਕਰੀ ਬੜੀ ਮਸ਼ਹੂਰ ਹੈ। ਇਸੇ ਤਰ੍ਹਾਂ ਹਰ ਇੱਕ ਸ਼ਹਿਰ ਦੇ ਜਿੱਥੇ ਜਿੱਥੇ ਦੀ ਆਬੋ ਹਵਾ ਦੇ ਅਨੁਸਾਰ ਕੁਦਰਤ ਨੇ ਜੋ ਮਿੱਟੀ ਦੇ ਵਿੱਚ ਮਾਣ ਬਖਸ਼ਿਆ ਵੱਖ ਵੱਖ ਪਦਾਰਥ ਮਨੁੱਖ ਯਤਨ ਕਰਦਾ ਵੀ ਫਲਾਣੇ ਸ਼ਹਿਰ ਚੋਂ ਲੈ ਕੇ ਆਈਏ। ਭਾਵੇਂ ਸੰਸਾਰ ਦੇ ਬੜੇ ਸ਼ਹਿਰ ਗਾਹ ਲਏ, ਬੜੀ ਯਾਤਰਾ ਕਰ ਲਈ, ਪਰ ਜਿਹੜਾ ਆ ਸਰੀਰ ਰੂਪੀ ਨਗਰ ਹੈ ਨਾ, ਇਸ ਦੇ ਅੰਦਰ ਜੇ ਝਾਤ ਪਾ ਕੇ ਨਹੀਂ ਨਾ ਵੇਖੀ ਤੇ ਗੁਰੂ ਸਾਹਿਬ ਬਖਸ਼ਿਸ਼ ਕਰਕੇ ਬਾਣੀ ਵਿੱਚ ਥਾਂ ਥਾਂ ਤੇ ਇਹ ਗੱਲ ਸਮਝਾਉਂਦੇ ਨੇ ਕਿ ਇਸ ਕਾਇਆ ਨਗਰ ਦੇ ਵਿੱਚ ਜੋ ਸਭ ਤੋਂ ਅਮਲੀਕ ਹੈ ਉਹ ਹੈ ਪ੍ਰਭੂ ਦਾ ਨਾਮ। ਅਸੀਂ ਬਾਹਰਲੇ ਸ਼ਹਿਰ ਤਾਂ ਬੜੇ ਭਰਮਣ ਕਰ ਲਏ, ਬੜੇ ਪਦਾਰਥ ਛੱਕ ਕੇ ਵੇਖ ਲਏ, ਪਰ ਜਿਹੜਾ ਅੰਦਰ ਨਾਮ ਪਦਾਰਥ ਹੈ ਨਾ, ਇਹ ਗੁਰੂ ਦੀ ਮੱਤ ਤੋਂ ਬਿਨਾਂ ਪ੍ਰਾਪਤ ਨਹੀਂ ਜੀ ਹੋਣਾ। ਸਤਿਗੁਰੂ ਚੌਥੇ ਪਾਤਸ਼ਾਹ ਦੇ ਪਾਵਨ ਬਚਨ, ਗੁਰਮਤ ਨਗਰੀ ਖੋਜ ਖੋਜਾਈ, ਹਰ ਹਰ ਨਾਮ ਪਦਾਰਥ ਪਾਈ। ਅੰਦਰ ਨਾਮ ਦਾ ਪਦਾਰਥ ਪਰਮੇਸ਼ਵਰ ਨੇ ਟਿਕਾਇਆ, ਜਿਸ ਦਾ ਆਨੰਦ ਲੈਣੀ ਇਹ ਸੰਸਾਰ ਵਿੱਚ ਆਇਆ। ਜੇ ਥੋੜ੍ਹੀ ਜਿਹੀ ਹੋਰ ਅੱਜ ਡੂੰਘੀ ਚੁੱਭੀ ਮਾਰ ਕੇ ਵੇਖੀਏ ਨਾ, ਤੇ ਗੁਰੂ ਕਾ ਸਿੱਖ ਪੰਜ ਤਖਤਾਂ ਦੇ ਨਾਲ ਜੁੜਿਆ। ਪੰਜ ਤਖਤ ਸਾਡਾ ਮਾਣ ਨੇ। ਸਿੱਖ ਨੇ ਕੇਵਲ ਇਮਾਰਤਾਂ ਨਾਲ ਨਹੀਂ ਜੁੜਨਾ। ਕਿਤੇ ਅਸੀਂ ਪੰਜ ਤਖਤਾਂ ਦੇ ਦਰਸ਼ਨ ਕੀਤੇ, ਭਲੇ ਹੋ, ਮੁਬਾਰਕ ਹੈ। ਪੰਜ ਤਖਤਾਂ ਦੀ ਯਾਤਰਾ ਜਿਨ੍ਹਾਂ ਨੇ ਕੀਤੀ ਧੰਨ ਨੇ, ਪਰ ਜੇ ਕੇਵਲ ਇਮਾਰਤਾਂ ਨੂੰ ਮੱਥਾ ਟੇਕ ਕੇ ਆ ਗਏ ਹਾਂ ਗੱਲ ਨਹੀਂ ਬਣਨੀ। ਇਹ ਜਿਹੜਾ ਨਿਰੰਕਾਰ ਨੇ ਸਰੂਪ ਬਖਸ਼ਿਆ ਨਾ, ਇਹ ਸਰੀਰ ਦੇ ਵਿੱਚ ਹੀ ਪੰਜ ਤਖਤ ਮੌਜੂਦ ਨੇ। ਥੋੜ੍ਹੀ ਜਿਹੀ ਡੂੰਘੀ ਚੁੱਭੀ ਮਾਰਨਾ, ਗੱਲ ਛੇਤੀ ਸਮਝ ਆ ਜਾਏਗੀ। ਕਲਗੀਧਰ ਪਾਤਸ਼ਾਹ ਨੇ ਜਿਹੜਾ ਆਪਣੇ ਸਿੱਖ ਨੂੰ ਅਸੀਸ ਦੇ ਉੱਤੇ ਕੇਸ ਬਖਸ਼ੇ ਨੇ ਨਾ, ਜਿਹੜਾ ਤੁਸੀਂ ਕੇਸਾਂ ਦਾ ਜੂੜਾ ਬਣਾਉਂਦੇ ਹੋ, ਸੱਚ ਜਾਣਨਾ ਜੇ ਭਾਵਨਾ ਨਾਲ ਵੇਖੋ ਤੇ ਨਿਰੰਕਾਰ ਨੇ ਆਦ ਸਮੇਂ ਤੋਂ ਹੀ ਮਨੁੱਖ ਨੂੰ ਇਹ ਕੇਸ ਗੜ ਬਖਸ਼ਿਆ। ਇਹ ਕੇਸਾਂ ਦਾ ਗੜ ਹੈ, ਕੇਸ ਗੜ। ਫਿਰ ਬੇਨਤੀ ਕਰਨਾ ਗੱਲ ਭਾਵਨਾ ਦੀ, ਅਸੀਂ ਇਸ ਸਰੀਰ ਨੂੰ ਕਿੰਨਾ ਕੁ ਖੋਜਿਆ, ਇਹ ਕੇਸ ਗੜ ਹੈ। ਸਮਾਂ ਘੱਟ ਹੈ, ਕੇਵਲ ਬੋਲ ਕੇ ਲੰਬਾ, ਬਹੁਤੀ ਡਿਟੇਲ ਨਹੀਂ। ਆ ਜਿਹੜਾ ਮਸਤਕ ਹੈ ਨਾ, ਮਸਤਕ ਵਿੱਚ ਹੁੰਦੀ ਮੱਤ, ਤੇ ਜਿਸ ਦਿਨ ਇੱਥੇ ਗੁਰੂ ਦੀ ਮੱਤ ਪ੍ਰਗਟ ਹੋ ਗਈ, ਸੱਚ ਕਹਿੰਦੇ ਆ ਪੰਥ ਖਾਲਸਾ ਜੀ, ਇੱਥੋਂ ਅਕਾਲ ਤਖਤ ਪ੍ਰਗਟ ਹੋ ਜਾਏਗਾ, ਸਿੱਖਾਂ ਦਾ ਸ਼੍ਰੋਮਣੀ ਤਖਤ। ਜੇ ਜਦੋਂ ਤੱਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜਿਆ, ਮੈਂ ਗੁਰੂ ਦੀ ਕਿਰਪਾ ਨਾਲ ਦਾਅਵੇ ਨਾਲ ਕਹਿੰਦਾ, ਸਿੱਖ ਕਦੇ ਭਟਕੇਗਾ ਨਹੀਂ। ਭਟਕਣਾ ਕਦੋਂ ਪ੍ਰਗਟ ਹੋਏਗੀ? ਜਦੋਂ ਕਿਸੇ ਹੋਰ ਦੁਸ਼ ਪ੍ਰਚਾਰ ਦੇ ਹੇਠਾਂ ਜਾਂ ਕਿਸੇ ਹੋਰ ਦੇ ਪ੍ਰਭਾਵ ਹੇਠਾਂ ਆ ਕੇ ਅਸੀਂ ਅਕਾਲ ਤਖਤ ਸਾਹਿਬ ਤੋਂ ਦੂਰ ਹੋ ਜਾਵਾਂਗੇ। ਇਸੇ ਲਈ ਵੈਰੀ ਨੇ ਸਦਾ ਯਤਨ ਕੀਤੇ ਕਿ ਸਿੱਖ ਨੂੰ ਅਕਾਲ ਤਖਤ ਸਾਹਿਬ ਤੋਂ ਤੋੜ ਦਿੱਤਾ ਜਾਵੇ। ਤੇ ਜਿਹੜਾ ਸਿੱਖ ਬਦਕਿਸਮਤੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਟੁੱਟ ਗਿਆ, ਉਹ ਕਿੱਥੇ ਦਾ ਵੀ ਨਹੀਂ ਰਿਹਾ। ਪੇੜ ਮੁੜਾ ਹੂੰ ਕੱਟਿਆ ਤਿਸ ਡਾਲ ਸੁਕੰਦੇ, ਜਿਹੜਾ ਮੁੜ ਨਾਲੋਂ ਟੁੱਟ ਗਿਆ ਉਹਦੇ ਭਲੇ ਕੱਖ ਨਹੀਂ। ਮਸਤਕ ਵਿੱਚ ਮੱਤ, ਤੇ ਜਦੋਂ ਗੁਰੂ ਦੀ ਮੱਤ ਦਾ ਪ੍ਰਕਾਸ਼ ਹੋ ਗਿਆ, ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਆਪ ਧੰਨ ਬਾਬਾ ਬੁੱਢਾ ਜੀ ਨੇ ਹੱਥੀਂ ਇੱਟਾਂ ਢੋਈਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਪੰਥ ਦੇ ਮਹਾਨ ਵਿਦਵਾਨ ਗਾਰਾ ਢੋਇਆ ਉਹਨਾਂ ਨੇ। ਛੇਵੇਂ ਪਾਤਸ਼ਾਹ ਨੇ ਆਪ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਕੰਧਾਂ ਖੜੀਆਂ ਕੀਤੀਆਂ। पर इस गल का ध्यान रखना, धन श्री गुरु नानक देव सतगुरु सच्चे पातशाह कृपा निधान जगत गुरु बाबा जी ने श्री अकाल तख्त साहब का सिद्धांत पहले जामे प्रगट करता सी। लंबी विचार है, तुसी जो मूल मंत्र पढ़ते हो ना, तो मूल मंत्र दे विचों तुहानू श्री अकाल तख्त साहब का सिद्धांत नजर आएगा। केवल पढ़ के लंघ जाना हो रहे, जदों सतगुरु के सिद्धांत जानने होण समझने होण ते मूल मंत्र दे विच सब कुछ लिखा हो, बेनती कर रहा सां शीश के उपर सतगुरां ने केस गड़ बख्शिया, मस्तक ते अकाल तख्त साहब आ जिहड़ा कंठ है ना, इस कंठ चों हर समय स्वास स्वास सिमरन करना है, दम दम सदा संभालदा दम ना बिरथा जाए, आ कंठ दे विच दमदमा साहब गुरु ने बख्शिया, दम दम उसनू चेते करना उहदा सिमरन करना। मैं फिर कह एक गल भावना दी, बहुतियां नू समझ नहीं आउणी, दम दम सदा संभालदा हर श्वास दे नाल उसनू इस कंठ विचों उचारण करिए, इस रसना नाल जपिए दम दमा। तो यह जिहड़ा हिरदा है ना, हिरदा हिरदे विच इन्नी कु भावना होवे सिख दे कि हिरदा सदा उस दी हजूरी विच होवे, ते जिस दिन है हजूर हाजर है नाजर, जिस दिन हर वेले उदी हजूरी च रहोगे तुहाडे हिरदे विच हजूर साहब प्रगट होएगा। केसां च केसगढ़, मस्तक ते अकाल तखत, कंठ ते दमदमा साहब, हिरदे विच हजूर साहब, ते ए शरीर की है जी। पंजवां तखत केड़ा है? कहंदे उहना श्री हरिमंदर पटना साहब, जिथे कलगीधर पातशाह का आगमन होया, जिथे पहले पातशाह के भी चरण पए ने, ते नौवें पातशाह के भी चरण पए ने, दसवें पातशाह का आगमन होया श्री हरिमंदर। ते धन श्री गुरु ग्रंथ साहिब जी की पावन बाणी भी एक गल दी गवाही भरदी है, हरिमंदर यह शरीर है, ज्ञान रतन प्रगट होए, यह शरीर हरिमंदर है, ये विचों ही रब ने प्रगट होना है। पर जे किते गुरु रामदास जी की बख्शिश की हुई इन पंक्तियों ध्यान नाल पढ़ के विचारांगे ना, यह गल तां बननी, नहीं तां यह शरीर जिथे मिट्टी का भांडा है उते सच जानना सिर्फ गंदगी का भरिया होया है। पर गुरमुखां नूं इहदे विचों पंज तख्तां दे भी दीदार होणगे, हरिमंदर दे भी दीदार होणगे। सच्चे पातशाह जी बख्शिश करते हैं, जदों इस नगरी नूं गुरु की कृपा दे नाल खोजिया ते इहदे विचों की लद्दा, हर हर नाम पदारथ पाई, हरी नाम दा पदारथ, जो सब तो उच्चा ते सुच्चा वपार है, जो सब तो उच्ची खेड है जीवन दी, सतगुरां ने ओ किरपा कर दित्ती।
मेरा मन हर हर सांत वसाई,
हे मेरे मन परमेश्वर दयाल दी ऐसी बख्शिश वरती, जदों गुरु दे लड़ लगे हां ते जीवन विच ऐसी किरपा वरती है कि हुण मन दे तोखले मिट गए, कोई भुलेखा कोई दुचित्ती कोई शक कोई कंफ्यूजन कुछ ना रहा, केवल हिरदे विच शांत। यह शांत तां वसदी है जदों जीवन विचों कंफ्यूजन मुक जावे। वेखना जदों तुसी उच्ची अवस्था विच उडारी मार के उस रब दियां खेडां वेखोगे ना, ते परमेश्वर की कुदरत अथाह नजर आएगी। कदे नोट करियो, समुंदर दे विचों पाप बन के जल उड़िया, समुंदर दे पानी चों पाप बनी है, जल आसमान वल गया, हुण ना ते उपर जाण लई रब ने कोई मोटर लाई है, ना कोई पंप लाया, ना कोई पाइपां दी फिटिंग होई है भी वो पानी उत्थों पाइपां चों लंघ के उत्ते गया। आपां घर दा पानी जे टैंकी चाढ़ना होवे मोटर भी चाहीदी है, पाइप भी चाहीदे ने, कोई पाइप नहीं कोई मोटर नहीं कोई होर ताकत नहीं, अदृश्य रूप दे विच वो पानी भाप बन के आसमान ते पहुंचिया। अगों हैरानी दी गल वेखो, ਉਹ ਜਲ ਜਿਹੜਾ ਆਸਮਾਨ ਦੇ ਵਿੱਚ ਇਕੱਤਰ ਹੋਇਆ ਹੈ ਤੇ ਆਸਮਾਨ ਵਿੱਚ ਇਹ ਜਦੋਂ ਮੀਂਹ ਬਣ ਕੇ ਵਸਦਾ ਆਸਮਾਨ ਤੋਂ ਵਰਸਦਾ। ਪਰ ਨੋਟ ਕਰਨਾ ਸਾਧ ਸੰਗਤ ਜੀ, ਹੁਣ ਜਦੋਂ ਤੁਸੀਂ ਜਹਾਜ਼ ਦੀ ਯਾਤਰਾ ਕਰਦੇ ਹੋ, ਕਦੇ ਕੋਈ ਪਾਣੀ ਦੀ ਟੈਂਕੀ, ਕਿਤੇ ਪਾਣੀ ਦਾ ਭੰਡਾਰ ਜਿਹਦੇ ਵਿੱਚ ਜਹਾਜ਼ ਜਾ ਕੇ ਵੱਜਿਆ ਹੋਵੇ ਤੇ ਪਾਣੀ ਨਜ਼ਰ ਆਇਆ ਹੋਵੇ, ਉਹ ਪਾਣੀ ਹੈ ਕਿੱਥੇ? ਅਦ੍ਰਿਸ਼ ਰੂਪ ਦੇ ਵਿੱਚ ਉੱਡਿਆ, ਅਸਮਾਨ ਦੇ ਵਿੱਚ ਜਾ ਕੇ ਟਿਕਿਆ, ਉਹ ਸੋਹਣੇ ਰੱਬ ਦੇ ਹੁਕਮ ਦੇ ਵਿੱਚ ਹੈ, ਅਸਮਾਨ ਦੇ ਵਿੱਚ ਸਮਾਂ ਪਾ ਕੇ ਬੱਦਲ ਬਣ ਕੇ ਵਸੇਗਾ, ਪਰ ਉਹ ਪਾਣੀ ਹੈ ਕਿੱਥੇ? ਅੱਜ ਵਿਗਿਆਨੀਆਂ ਨੇ ਕਈ ਤਰ੍ਹਾਂ ਦੇ ਯਤਨ ਕੀਤੇ, ਅੱਜ ਹਰ 2 ਮਿੰਟਾਂ ਬਾਅਦ ਆਸਮਾਨ ਦੇ ਇਸ ਗਗਨ ਮੰਡਲ ਦੇ ਵਿੱਚੋਂ ਕਈ ਪ੍ਰਕਾਰ ਦੇ ਵੱਡੇ ਵੱਡੇ ਜਹਾਜ਼ ਲੰਘਦੇ ਨੇ। ਕਦੇ ਕਿਸੇ ਨੇ ਸੁਣਿਆ ਹੋਵੇ ਕਿ ਪਾਣੀ ਦਾ ਬਹੁਤ ਵੱਡਾ ਭੰਡਾਰ ਕਿਸੇ ਨੇ ਵੇਖਿਆ? ਸਭ ਕੁਝ ਕੁਦਰਤੀ ਚ ਵਰਤ ਰਿਹਾ, ਪਰ ਅਦ੍ਰਿਸ਼ ਹੈ, ਕੁਝ ਨਜ਼ਰ ਨਹੀਂ ਆ ਰਿਹਾ। ਕਲਗੀਧਰ ਪਾਤਸ਼ਾਹ ਬਚਨ ਕਰਕੇ ਫਰਮਾਉਂਦੇ ਨੇ, ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ, ਬ੍ਰਹਮਾ ਬਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ, ਤੈਂ ਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਬੜੇ ਬੜੇ ਮੁਨ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਉਸ ਸੋਹਣੇ ਰੱਬ ਦਾ ਕੋਈ ਅੰਤ ਨਹੀਂ ਪਾ ਸਕਦਾ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਤੇ ਉਸ ਰੱਬ ਨੇ ਇਸ ਕਾਇਆ ਨਗਰੀ ਦੇ ਵਿੱਚੋਂ ਪ੍ਰਗਟ ਹੋ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਇਸੇ ਪੰਕਤੀ ਵਿੱਚ ਇਹ ਗੱਲ ਦ੍ਰਿੜ ਕਰਵਾਉਂਦੇ ਨੇ, ਮੇਰਾ ਮਨ ਹਰ ਹਰ ਸ਼ਾਂਤ ਵਸਾਈ। ਉਸ ਪਰਮੇਸ਼ਵਰ ਨੇ ਕਿਰਪਾ ਕਰਕੇ ਜੀਵਨ ਵਿੱਚੋਂ ਤੋਖਲੇ ਮਿਟਾ ਦਿੱਤੇ, ਭੁਲੇਖੇ ਮਿਟਾ ਕੇ ਤੇ ਜੀਵਨ ਵਿੱਚ ਸ਼ਾਂਤ ਪ੍ਰਗਟ ਕਰ ਦਿੱਤੀ।
ਤਿਸਨਾ ਅਗਨ ਬੁੱਝੀ ਖਿਲ ਅੰਤਰਾ, ਗੁਰ ਮਿਲਿਆ ਸਭ ਭੁੱਖ ਗਵਾਈ।
ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਸੈਂਟਰਲ ਆਈਡੀਆ, ਜਿਹੜੇ ਗੁਰੂ ਕੇ ਸਿੱਖ ਸਹਿਜ ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ, ਦਾਸ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ। ਜਦੋਂ ਬਾਣੀ ਪੜ੍ਹਦੇ ਹੋ, ਸ਼ਬਦ ਪੜ੍ਹਦੇ ਆ, ਜਿਹੜੀ ਰਹਾਉ ਦੀ ਪੰਕਤੀ ਹੁੰਦੀ ਨਾ, ਸਮੁੱਚੇ ਸ਼ਬਦ ਦਾ ਸਾਰ ਉਸ ਰਹਾਉ ਦੀ ਪੰਕਤੀ ਚ ਲੁਕਿਆ ਹੁੰਦਾ ਤੇ ਬਾਬਾ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਤਿਸਨਾ ਅਗਨ ਬੁਝੀ ਖਿਨ ਅੰਤਰ, ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਇਹ ਨਾਮ ਜਪਣ ਦੀ ਕਿਰਪਾ ਦੇ ਨਾਲ ਬਖਸ਼ਿਸ਼ ਕੀਤਿਆਂ ਸੱਚੇ ਪਾਤਸ਼ਾਹ ਦੀ ਰਹਿਮਤ ਹੋਇਆ, ਇਹ ਅਗਨੀ ਜਿਹੜੀ ਹੈ ਖਿਨ ਪਲ ਦੇ ਵਿੱਚ ਬੁਝ ਜਾਂਦੀ ਹੈ। ਗੁਰ ਮਿਲਿਆ ਸਭ ਭੁੱਖ ਗਵਾਈ, ਜਿਹੜੀ ਪਦਾਰਥਾਂ ਦੀ ਭੁੱਖ ਹੈ, ਇਹ ਤ੍ਰਿਸ਼ਨਾ ਹੀ ਹੈ ਨਾ, ਸੰਸਾਰਕ ਲੋੜਾਂ ਦੀ ਪੂਰਤੀ ਦੀ ਭੁੱਖ, ਮਨੁੱਖ ਇਸੇ ਵਿੱਚ ਹੀ ਖਚਤ ਹੋਇਆ। ਇੱਕ ਬੇਨਤੀ ਕਰਾਂ, ਗੁਰਮਤ ਨੂੰ ਜਦੋਂ ਵਿਚਾਰਨੇ ਆ, ਬਾਣੀ ਨੂੰ ਪੜ੍ਹਦੇ ਆ, ਇੱਕ ਗੱਲ ਸਮਝ ਆਉਂਦੀ ਹੈ। ਇੱਕ ਤੇ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਝੁੱਕ ਗਏ, ਜਿਨ੍ਹਾਂ ਨੇ ਆਪਣਾ ਆਪ ਸਰੈਂਡਰ ਕਰ ਦਿੱਤਾ, ਮੈਂ ਨਾਹੀ ਪ੍ਰਭ ਸਭ ਕੁਛ ਤੇਰਾ, ਉਹਨਾਂ ਦੇ ਮਸਤਕ ਸਦਾ ਉਜਲੇ ਹੁੰਦੇ ਨੇ। ਤੇ ਜਿਹੜੇ ਸੰਗਤ ਵਿੱਚ ਆ ਕੇ ਵੀ ਆਕੜਦੇ ਨੇ, ਜਿਨ੍ਹਾਂ ਨੂੰ ਕਿਸੇ ਗੱਲ ਦਾ ਹੰਕਾਰ ਹੋਵੇ, ਦੋ ਤਰ੍ਹਾਂ ਦੇ ਜੀ ਸੰਸਾਰ ਵਿੱਚ ਮਿਲਣਗੇ, ਇੱਕ ਝੁੱਕ ਗਏ, ਇੱਕ ਮੁੱਕ ਗਏ। ਮੁੱਕ ਕੌਣ ਗਏ? ਜਿਹੜੇ ਅੰਦਰੋਂ ਸੁੱਕ ਗਏ, ਜਿਨ੍ਹਾਂ ਦੇ ਅੰਦਰ ਗੁਰ ਸ਼ਬਦ ਦੀ ਹਰਿਆਵਲ ਪ੍ਰਗਟ ਨਹੀਂ ਹੋਈ। ਸੋ ਸਤਿਗੁਰ ਕਿਰਪਾ ਕਰਕੇ ਇਸ ਪੰਕਤੀ ਦੇ ਵਿੱਚ ਸਾਨੂੰ ਨਾਮ ਦੇ ਨਾਲ ਜੁੜਨ ਦੀ ਪ੍ਰੇਰਨਾ ਬਖਸ਼ਿਸ਼ ਕਰਦੇ ਨੇ।
ਹਰ ਗੁਣ ਗਾਵਾ ਜੀਵਾ ਮੇਰੀ ਮਾਈ,
ਹਰ ਗੁਣ ਗਾਵਾਂ ਮੈਂ ਉਸ ਸੋਹਣੇ ਗੁਰੂ ਦੀ ਕਿਰਪਾ ਦੇ ਨਾਲ, ਪਰਮੇਸ਼ਵਰ ਦੇ ਗੁਣ ਗਾਵਾਂ ਤਾਂ ਮੈਨੂੰ ਜੀਵਨ ਪਦਵੀ ਪ੍ਰਾਪਤ ਹੁੰਦੀ ਹੈ। ਹੇ ਮੇਰੀ ਮਾਏ, ਮੈਨੂੰ ਤਾਂ ਉਸ ਸੋਹਣੇ ਰੱਬ ਦੀ ਨੇੜਤਾ ਦਾ ਆਨੰਦ ਅਨੁਭਵ ਹੁੰਦਾ ਜਦੋਂ ਮੈਂ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਮੈਂ ਉਸ ਸੋਹਣੇ ਰੱਬ ਦਾ ਗੁਣਗਾਨ ਕਰਾਂ, ਨਾਮ ਜਪਾਂ। ਆਮ ਤੌਰ ਤੇ ਮਨੁੱਖ ਇਸ ਭੁਲੇਖੇ ਵਿੱਚ ਕਿ ਮੈਂ ਜੋ ਕਰ ਰਿਹਾ ਕੇਵਲ ਉਹੀ ਠੀਕ ਹੈ, ਦੂਜਾ ਗਲਤ ਹੋ ਸਕਦਾ, ਮੈਂ ਕਦੇ ਗਲਤ ਨਹੀਂ ਹੋ ਸਕਦਾ। ਪਰ ਬਾਬੇ ਨਾਨਕ ਦਾ ਘਰ ਸਾਨੂੰ ਕੋਈ ਹੋਰ ਰਾਹ ਦੱਸ ਰਿਹਾ। ਸਾਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰੋਂ ਘਰੋਂ ਕੀ ਸਮਤ ਮਿਲਦੀ ਹੈ? ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਭਗਤ ਕਬੀਰ ਜੀ ਦਾ ਬਚਨ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਪਰ ਜਦੋਂ ਬੰਦਾ ਕਹੇ ਵੀ ਮੈਂ ਤਾਂ ਕਦੇ ਗਲਤ ਹੋ ਨਹੀਂ ਸਕਦਾ, ਇਹ ਮੈਂ ਬੰਦੇ ਦਾ ਭਲਾ ਨਹੀਂ ਜੇ ਹੋਣ ਦਿੰਦੀ। ਬਾਣੀ ਪੜ੍ਹਦੇ ਹੋ ਮੁਬਾਰਕ, ਬਾਣੀ ਨੂੰ ਵਿਚਾਰ ਕੇ ਹਿਰਦੇ ਧਾਰਨ ਕਰਦੇ ਹੋ ਮੁਬਾਰਕ। ਜਦੋਂ ਬਾਣੀ ਪੜ੍ਹ ਕੇ ਵਿਚਾਰਾਂਗੇ, ਹਿਰਦੇ ਧਾਰਨ ਕਰਾਂਗੇ, ਤਾਂ ਇਹ ਗੱਲ ਸਮਝ ਆਏਗੀ ਕਿ ਇਸ ਸੋਹਣੇ ਰੱਬ ਦੀ ਕੁਦਰਤ ਦੇ ਵਿੱਚ, ਕੁੱਲ ਜਹਾਨ ਦੇ ਵਿੱਚ ਮੈਂ ਤਾਂ ਅਜੇ ਯਾਤਰਾ ਆਰੰਭ ਕਰਨੀ ਹੈ, ਅਜੇ ਕੀਤੀ ਨਹੀਂ। ਸਾਡੇ ਨਾਲੋਂ ਉਹ ਮਨੁੱਖ ਵੀ ਭਲਾ ਹੈ ਜਿਸ ਨੇ ਜੀਵਨ ਵਿੱਚ ਧਰਮ ਦੇ ਮਾਰਗ ਤੇ ਪੈਰ ਧਰਨ ਦਾ ਮਨ ਬਣਾਇਆ, ਕਦਮ ਪੁੱਟਣ ਦਾ ਮਨ ਬਣਾਇਆ, ਅਜੇ ਕਦਮ ਪੁੱਟਿਆ ਨਹੀਂ। ਸਾਡੇ ਨਾਲੋਂ ਉਹ ਵੀ ਚੰਗਾ ਜਿਹਨੇ ਅਜੇ ਮਨ ਤੇ ਬਣਾਇਆ ਨਾ। ਅਸੀਂ ਗੁਰੂ ਦੇ ਘਰੋਂ ਕਿਤੇ ਨਿਮਰਤਾ ਦਾ ਇੱਕ ਕਿਣਕਾ ਵੀ ਪੱਲੇ ਬੰਨ ਲਈਏ ਨਾ, ਤੇ ਇਸ ਜੀਵਨ ਵਿੱਚ ਆਨੰਦ ਦੀਆਂ ਉਡਾਰੀਆਂ ਨੂੰ ਅਨੁਭਵ ਕੀਤਾ ਜਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਨਾਮ ਦੀ ਪੂੰਜੀ ਨੂੰ ਸੰਚਿਤ ਕਰਨ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਮੈਂ ਨਾਮ ਜਪਦਾ, ਹਰ ਗੁਣ ਗਾਵਾਂ, ਜੀਵਾਂ ਮੇਰੀ ਮਾਈ, ਤਾਂ ਮੇਰਾ ਜੀਵਨ ਹੁੰਦਾ। ਜਦੋਂ ਪਰਮਾਤਮਾ ਦਾ ਨਾਮ ਵਿਸਰ ਜਾਵੇ ਤੇ ਫੇਰ ਮਨੁੱਖ ਕੋੜੀ ਨਰਕ ਬਰਾਬਰੇ, ਫੇਰ ਮਨੁੱਖ ਜੀਵਨ ਦੇ ਵਿੱਚ ਆਤਮਕ ਤੌਰ ਤੇ ਮੋਇਆ ਜਿਹਨੂੰ ਨਾਮ ਵਿਸਰ ਗਿਆ ਤੇ ਜਿਹਨੂੰ ਨਾਮ ਚੇਤੇ ਹੈ। ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ,
ਸਤਿਗੁਰ ਦਿਆਲ ਗੁਣ ਨਾਮ ਬਿਰੜਾਈ।
ਗੁਰੂ ਨੂੰ ਤਰਸ ਆ ਗਿਆ, ਬਖਸ਼ਿਸ਼ਾਂ ਦੇ ਖਾਤੇ ਵਿੱਚ ਆ ਕੇ ਦੀਨ ਕੇ ਦਿਆਲ ਦਾਤੇ ਨੇ ਕਿਰਪਾ ਕਰਕੇ ਸਿੱਖ ਦੀ ਝੋਲੀ ਵਿੱਚ ਨਾਮ ਦ੍ਰਿੜ ਕਰਾ ਦਿੱਤਾ। ਜਦੋਂ ਅੰਮ੍ਰਿਤ ਪਾਨ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੁੰਦੇ ਨੇ ਤੇ ਗੁਰੂ ਕੇ ਸਾਜੇ ਨਿਵਾਜੇ ਪੰਜ ਸਿੰਘ ਸਾਹਿਬਾਨ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਰਹਿਤ ਦ੍ਰਿੜ ਕਰਾਉਂਦੇ ਨੇ ਨਾ, ਅੰਮ੍ਰਿਤ ਛਕਾਉਂਦੇ ਨੇ ਤੇ ਨਾਲ ਨਾਮ ਵੀ ਦ੍ਰਿੜ ਕਰਾਉਂਦੇ ਨੇ, ਕਿਉਂਕਿ ਨਾਮ ਹੀ ਜੀਵਨ ਦੀ ਅਸਲ ਪੂੰਜੀ ਹੈ। ਤੁਸੀਂ ਇੱਕ ਨਾਂ ਸੁਣਿਆ ਹੋਣਾ, ਵਰਲਡ ਦਾ ਬੋਕਸਿੰਗ ਦਾ ਇੱਕ ਚੈਂਪੀਅਨ ਹੋਇਆ ਮੁਹੰਮਦ ਅਲੀ, ਬਹੁਤਿਆਂ ਨੇ ਨਾਂ ਸੁਣਿਆ ਹੋਣਾ। ਕਈ ਵਰੇ ਪਹਿਲਾਂ ਦਾਸ ਨੇ ਉਹਦਾ ਇੱਕ ਟੀਵੀ ਤੇ ਇੰਟਰਵਿਊ ਵੇਖਿਆ, ਮੈਨੂੰ ਉਹਦੀ ਗੱਲ ਬੜੀ ਚੰਗੀ ਲੱਗੀ। ਬੜਾ ਵੱਡਾ ਬੋਕਸਰ ਸੀ ਆਪਣੇ ਸਮੇਂ ਦਾ, ਵਰਲਡ ਚੈਂਪੀਅਨ ਰਿਹਾ, ਤੇ ਆਪਣੇ ਇੰਟਰਵਿਊ ਚ ਉਹਨੇ ਇੱਕ ਗੱਲ ਮੈਂਸ਼ਨ ਕੀਤੀ। ਕਹਿੰਦਾ ਜੀ ਮੈਨੂੰ ਆਪਣੀ ਬੋਕਸਿੰਗ ਤੇ ਇੰਨਾ ਮਾਣ ਸੀ ਕਿ ਮੇਰੇ ਸਾਹਮਣੇ ਕੋਈ ਵੀ ਖਿਡਾਰੀ ਜਦੋਂ ਰਿੰਗ ਦੇ ਵਿੱਚ ਉਤਰਦਾ ਸੀ ਨਾ, ਮੇਰਾ ਕੋਈ ਕੰਪੀਟੀਟਰ ਜਿਹੜਾ ਮੇਰੇ ਨਾਲ ਬੋਕਸਿੰਗ ਕਰਨ ਆਉਂਦਾ ਸੀ, ਕਹਿੰਦੇ ਮੈਂ ਉਹਦੀ ਕਾਇਆ ਨੂੰ ਵੇਖ ਕੇ ਤੇ ਆਪਣੇ ਮਨ ਦੇ ਵਿੱਚ ਇੱਕ ਗੱਲ ਦ੍ਰਿੜ ਕਰ ਲੈਂਦਾ ਸਾਂ ਵੀ ਇਹਨੂੰ ਮੈਂ ਪਹਿਲੇ ਨੌਕ ਦੇ ਵਿੱਚ ਜਾਂ ਦੂਜੇ ਨੌਕ ਦੇ ਵਿੱਚ ਢਾ ਲੈਣਾ। ਜਿੱਦਾਂ ਬੋਕਸਿੰਗ ਹੁੰਦੀ ਹੈ ਤੇ ਵੱਖ ਵੱਖ ਉਸ ਰਿੰਗ ਦੇ ਵਿੱਚ ਜਿਹੜੇ ਨੇ ਵੱਖ ਵੱਖ ਦੌਰ ਹੁੰਦੇ ਨੇ, ਤੇ ਉਹ ਕਹਿੰਦਾ ਵੀ ਮੈਂ ਨਾ ਇੱਕ ਜੱਜ ਕਰ ਲੈਂਦਾ ਹੁੰਦਾ ਸਾਂ ਵੀ ਇਹ ਬੰਦੇ ਨੂੰ ਮੈਂ ਪਹਿਲੇ ਰਾਊਂਡ ਦੇ ਵਿੱਚ, ਬਹੁਤੀ ਗੱਲ ਦੂਜੇ ਰਾਊਂਡ ਵਿੱਚ ਇਹਨੂੰ ਢਹਿ ਢੇਰੀ ਕਰ ਦਿਆਂਗਾ, ਤੇ ਕਹਿੰਦਾ ਮੈਂ ਇਹਦਾ ਕਰ ਵੀ ਲੈਂਦਾ ਸਾਂ। ਕਹਿੰਦਾ ਜਿਹੜੇ ਮੇਰੇ ਮਿੱਤਰ ਸਨ, ਮੇਰੇ ਆਲੇ ਦੁਆਲੇ ਮੇਰੇ ਜਾਣੂ ਸਨ, ਕਹਿੰਦੇ ਕਈ ਵੇਰਾਂ ਮੈਂ ਰਿੰਗ ਵਿੱਚ ਉਤਰਨ ਤੋਂ ਪਹਿਲਾਂ ਉਹਨਾਂ ਨਾਲ ਸ਼ਰਤ ਲਾ ਲੈਂਦਾ ਸਾਂ कि जी जेड़े बंदे नाल मेरा मुकाबला होना है मेरे नाल शर्त ला लो मैं उन्हें पहले या दूजे राउंड दे विच हरा देंगा ते हमेशा मैं शर्त जित जाना सा। कहिंदा एक दिन मैं घरे लम्मा पिया राती सुत्ता ते सवेरे जदों उठण दा समा सी ना मैं तो उठिया ना गया मेरे शरीर दे विच बड़ी पेन बड़ी दर्द मैं बड़े यतन कीते उठा पर मैं उठ ना सकिया कोई मसल पुल हो गई ते मेरी दर्द जेड़ी सी वो बर्दाश्त तों बाहर हो गई। कहने मेरी अखां च अथरू आ गए पुराना इंटरव्यू जो मुहम्मद अली का कदे सुनियो कहने मेरे परिवार दे बड़े हैरान होए भी तू इन्ना तकड़ा बंदा पूरे वर्ल्ड का तू बॉक्सर चैंपियन ते दर्द करके तू रोण लग पे है। उस दिन उन्हें जी गल कही बड़ी कमाल दी सी वह कहिंदा जी मैं दर्द करके नहीं रोया दर्द नूं तां मैं बर्दाश्त कर सकदा सां पर अज रोया मैं तां कहिंदा मैनूं अपने शरीर ते इन्ना माण सी मैं जिन्हों चाहवां पहले जां दूजे राउंड दे विच चित करदे आं ढै ढेरी करदे आं हरा दे आं पर कहिंदा अज पता लग्गिया भी मैनूं जिहड़े शरीर ते माण सी इह शरीर भी मेरे हुक्म विच भी नहीं इह शरीर ते भी हुक्म किसे होर दा चलदा। कहिंदा अज मैनूं पता लगा जिस शरीर ते मैं माण करदा सां उड़िया फिरदा सां अज एक मसल पुल होई है अज एक पेन होई है ते कहिंदा मैनूं शरीर मेरा उठ नहीं रहा क्योंकि शरीर मेरे हुक्म विच नहीं इस दे उत्ते हुक्म किसे होर दा चल रहा है। कहिंदे ने उस तो बाद जिहड़ा मुहम्मद अली सी पांच वक्त दा नमाजी हो गया क्योंकि एक मुसलमान सी पांच वक्त दा नमाजी कुराने पाक ते भरोसा रखण वाला उस अल्लाह ताला दी जात नूं मन के ते उसने अपना जीवन जेड़ा सी ना भावे बॉक्सिंग करता रहा अंत तक उन्हें ये खेड खेडी है पर अंदरों जिहड़ी खेड बनी ना उस परमात्मा दे नाल जुड़ गया। साध संगत जी जीवन विच कदे दुख आवे ना ते यतन करना अरदास करना यह दुख भी दारू बन जाए। बाबा जी फरमाउंदे ने दुख दारू सुख रोग पाया असी सुखां विच गलतान होके अपने जीवन नूं रोगी बना लिया असी अपनी काया नूं होर पासे ला के गुरु तो दूर हो गए। आ वोटां दे दिहाड़े ने किसे नूं माण होएगा नोट ते किसे नूं माण होएगा वोट ते बड़े लोग तुहाड़े कोल आउणगे सानूं वोट पायो चलो ये विशा नहीं पर एक बेनती करां किसे कोल नोट है किसे कोल वोट है साढ़े कोल गुरु ग्रंथ साहब की ओट है ते सच कह दें जिदे कोल गुरु ग्रंथ साहब की ओट है उसके हिरदे विच ना कोई खोट है ते जीवन विच ना किसी तरह की टोट है। डट के गुरु ग्रंथ साहब दे लड़ लगो बाणी नूं पढ़ो ते बाणी नूं विचारना करो।
हाउ हर प्रभ प्यारा ढूंढ टुडाई
मैं गुरु की कृपा दे नाल सोने रब नूं प्रभु परमात्मा वाहिगुरु खुदा गॉड अल्लाह बख्शंद राजक रहीम कादर करते नूं अपने अंदरों प्यार ढूंढना क्योंकि गुरु ने कृपा की मैनूं दृष्टि बख्श दित्ती कि मैं उस सोहने रब नूं ढूंढ सकां। सो मैं अपने अंदर इस काया नगर दे विच उस सोहने रब नूं लभना आरंभ कर दिता।
सत संगत मिल हर रस पाई
ये कृपा कदों वरती सत संगत की कृपा दे सदके बार बार सतगुरां ने इस गल नूं दृढ़ कराया है। सत संगत पंचम पातशाह दे बचन पढ़दे हो ना सोदर दे विच भई प्राप्त मानुख दिहोरिया गोबिंद मिलन की एह तेरी बरिया इसे पंक्ति नाल ढुकदे ने बचन जो चौथे पातशाह हुक्म कर रहे ने ना अवर काज तेरे किते ना काम मिल साध संगत भज केवल नाम केवल मीन्स ओनली कोई होर दूजा तुहाडे कोल सबस्टीट्यूट नहीं होर कोई तुहाडे कोल अल्टरनेट नहीं केवल नाम। बार बार बाबा जी फरमाउंदे ने केवल नाम जपो रे प्राणी छोटो मन के भरमा सिखा फिर कि भुलेखे च पै गया डट के क्यों नहीं नाम जपदा। कई आखणगे नाम जपण की लोड़ मन साफ होना चाहिए ये मन भी नाम जपया शुद्ध होना जे ज जन्म जन्म की इस मन को मल लागी काला हुआ स्या, कई मिल पैणगे, गात्रे भी पाए ने, दाड़े भी प्रकाश ने, कई मिल पैणगे। बोधी बाणी पढ़न की लोड़ नहीं जी, मन साफ होना चाहिए। नहीं प्यारे हो, बाणी पढ़िया नाम जपिया ही मन साफ होना है। होर कोई ऐसा साबण, कोई ऐसा डिटर्जेंट, कोई ऐसा सोप, कोई ऐसा डिटर्जेंट केक नहीं जे बनिया जेड़ा मन नूं साफ कर सके। केवल वाहिगुरु गुरमंत्र ही ऐसा बख्शिशां दा मालक ने सोमा बख्शे है, राह बख्शे है जेड़ा साडे मन नूं साफ कर सके।
तुर मस्तक लेख लिखे हर पाई।
सतगुरु सच्चे पातशाह कृपा करदे ने इस पावन शब्द के चौथे पदे दे विच, जो इस पावन शब्द का अंतम पदा है। सतगुरु सच्चे पातशाह रहमत करते ने, जदों निरंकार दे दरों करों तुरों ही ये लेख लिखे जान तां ये खेड़ बनती है कि गुरमत दे मार्ग ते तुरिया जावे, गुरु दे बचन नूं सत करके मनिया जावे। तुसी वेखो ना, सड़क दे कंडे रेत पई है, हुण कोई मनुख लंघदा उस रेत दे विच्चों, किसे मनुख दे बस्तरां ते लगदी है, बस्तर मैले हुंदे ने, पिंडे ते लगदी पिंडा मैला हुंदा, रेत है ना। बाणी च भी कई थावां ते जिक्र आया मिट्टी दा, रेत दा, पर ओह रेत ओह मिट्टी जदों पौन दी संगत कर लवे हवा दी, ते ओह मिट्टी जिहड़ी है झक्खड़ दा रूप लै लैंदी है। जदों हवा चलदी है हर पासों गुबार उड़दा है, ते ओह मिट्टी अखां विच पैंदी है, शरीर ते लगदी है, बस्तरां ते लगदी है, ते जदों होर वेग रूप विच तेज हवा दे नाल संग कर लवे ते ओह वेग कई गरीबां दे घर उजाड़ देंदी है। झक्खड़ दा रूप हो गया ना, कईयां दी छत उड़ जांदी है। पर ओह रेत जदों सीमट दी संगत कर लवे, पानी विच रलाया जावे, ते ओह रेत किसे गरीब दा घर बनाण जोगी हो जांदी है। रेत ओही है, हवा दी संगत कीती झक्खड़ दा रूप हो गया, सीमट दी पानी दी संगत होई ते ओह रेत एक मजबूत कंध बना देंदी है, मजबूत घर बना देंदी है, बहु मंजिला इमारतां बना देंदी है। सो यतन करो जीवन दे विच बख्शियां दी संगत करिए, डिगे ठठे दी संगत नहीं करनी। जेड़ा कवे बहुती बाणी पलण दी लोड़ नहीं, नाम जपण दी लोड़ नहीं, अमृत वेले उठण दी लोड़ नहीं, तिनका दर्शन मत करो मत करो मत करो, तोड़ देंगे साडा जीवन भी, गर्क कर देंगे सानू भी टुटे आंधी कतार विच। बाणी पढ़ो विचार के। इत्थे एक होर सवाल है, कई बेरा गुरसिख एक गल कह देंदे ने कि जी बाणी कंठ करनी ज्यादा लाजमी है जां बाणी दी विचार ज्यादा लाजमी है। बड़ा प्यारा सवाल जे, ये दास नूं किसी ने पुछिया सी कि जी बाणी कंठ करनी ज्यादा लाजमी है जां बाणी दी विचार। ते दास ने उत्थे भी एक बेनती कीती, तुहाडे चरणां च भी बेनती करके समाप्ति वाल आवां। सात संगत जी, बाणी कंठ करन दी एक लिमिटेड जी उम्र है, नोट करना, बाणी दी विचार वास्ते सारी जिंदगी पई है। गुरसिख ने अखीरले स्वास तक भी बाणी दी विचार करनी है, मिल बैठना है, गुरमत दी गल करनी है, पर बाणी कंठ करन दी उम्र एक लिमिटेड है। आम तौर ते 40 वरिया तो बाद बंदे दी यादाश्त शक्ति जिहड़ी है ना कमजोर होने लग पैंदी है। 40 वरिया तक जां 45 वरिया तक जिहड़ी बाणी जां बचपन विच जिहड़ी गल तुसीं कंठ कर लई ना, उह ता जिंदगी तुहाडे नाल निभेगी। ज्यों ज्यों उम्र वधेगी बंदे दी मैमरी लॉस होएगी, जदों तक उह तुहाडा जिहड़ी बचपन दी बाणी कंठ कीती है उहदा अभ्यास रहेगा, अखीरले स्वास तक उह बाणी कंठ रहेगी। इस करके पहलां बाणी कंठ करनी लाजमी है। जे बाणी कंठ नहीं ते विचार किस दी करोगे? जे बाणी दा ज्ञान नहीं ਤੇ ਕੋਈ ਆ ਕੇ ਕਹਿ ਜਾਏਗਾ ਜੀ ਗਾਤਰਾ ਕਿਉਂ ਪਾਇਆ, ਕੋਈ ਆਖ ਜਾਏਗਾ ਜੀ ਫਲਾਣੀ ਬਾਣੀ ਕਿਉਂ ਪੜਦੇ ਹੋ, ਕੋਈ ਆਖ ਜਾਏਗਾ ਜੀ ਬਹੁਤੀ ਬਾਣੀ ਪੜਨ ਦੀ ਕੀ ਲੋੜ ਹੈ, ਰੋਜ਼ ਰੋਜ਼ ਨਿਤਨੇਮ ਕਰਨ ਦੀ ਕੀ ਲੋੜ ਹੈ। ਹੁਣ ਜੇ ਸਾਡੇ ਕੋਲ ਵਿਚਾਰ ਵੀ ਨਹੀਂ ਹੋਏਗੀ, ਬਾਣੀ ਵੀ ਨਹੀਂ ਹੋਏਗੀ, ਅਸੀਂ ਟਪਲਾ ਖਾ ਜਾਵਾਂਗੇ। ਅਸੀਂ ਆਖਾਂਗੇ ਆਹ ਠੀਕ ਕਹਿੰਦਾ ਹੋਣਾ, ਮੇਰੇ ਤੋਂ ਵੱਡਾ ਗਿਆਨੀ ਹੈ, ਠੀਕ ਕਹਿੰਦਾ ਹੋਣਾ। ਬਾਣੀ ਕੰਠ ਕਰੋ, ਫਿਰ ਬਾਣੀ ਦੀ ਵਿਚਾਰ ਕਰੋ, ਕਿਉਂਕਿ ਬਾਣੀ ਕੰਠ ਕਰਨ ਲਈ ਸਾਡੇ ਕੋਲ ਸਮਾਂ ਲਿਮਿਟਡ ਹੈ। ਗੁਰੂ ਕਿਰਪਾ ਕਰੇ, ਗੁਰੂ ਰਾਮਦਾਸ ਦੇ ਚਰਨਾਂ ਜੋਦੜੀ ਕਰਕੇ, ਅਰਦਾਸ ਕਰਕੇ, ਰੋਜ਼ ਦਾ ਇੱਕ ਸ਼ਬਦ। ਦਾਸ ਨੇ ਜਿਹਨਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਮੈਨੂੰ ਉਹਨਾਂ ਦਾ ਸਟੇਜਾਂ ਤੋਂ ਨਾਲ ਲੈਣ ਦੀ ਆਗਿਆ ਨਹੀਂ, ਉਹਨਾਂ ਨੇ ਇੱਕ ਮਤ ਦਿੱਤੀ ਸਾਨੂੰ ਨਿੱਕੇ ਹੁੰਦਿਆਂ ਵੀ ਰੋਜ਼ ਦਾ ਇੱਕ ਸ਼ਬਦ ਕੰਠ ਕਰੋ ਤੇ ਉਸ ਸ਼ਬਦ ਦਾ ਬਾਰ ਬਾਰ ਅਭਿਆਸ ਕਰੋ। ਤੇ ਇੱਦਾਂ ਉਹ ਬਾਣੀ ਕੰਠ ਕਰਾਇਆ ਕਰਦੇ ਸਨ। ਸਤਿਗੁਰ ਕਿਰਪਾ ਕਰਨ ਬਾਣੀ ਕੰਠ ਹੋਏਗੀ ਤੇ ਉਹਦੀ ਵਿਚਾਰ ਕਰ ਸਕਾਂਗੇ, ਨਹੀਂ ਤੇ ਆਉਂਦਾ ਜਾਂਦਾ ਸਾਨੂੰ ਜਿਹੜਾ ਨਾ ਬੰਦਾ ਟਿਚਰ ਕਰ ਜਾਏਗਾ, ਕਿਉਂਕਿ ਬਾਣੀ ਦਾ ਧਨ ਪੱਲੇ ਨਹੀਂ। ਸਭ ਤੋਂ ਵੱਡਾ ਧਨ ਜੇ ਬਾਣੀ ਦਾ, ਤੇ ਗੁਰਦੇਵ ਪਾਤਸ਼ਾਹ ਕਿਰਪਾ ਕਰਨ ਇਸ ਪਾਵਨ ਪੰਕਤੀ ਦੇ ਰਾਹੀਂ ਬਖਸ਼ਿਸ਼ ਕਰ ਰਹੇ ਨੇ। ਤੁਰ ਮਸਤਕ ਲੇਖ ਲਿਖੇ ਹਰ ਭਾਈ, ਤੁਰ ਦਰਗਾਹੋਂ ਜਦੋਂ ਇਹ ਕਿਰਪਾ ਵਰਤਦੀ ਹੈ, ਜਦੋਂ ਮਸਤਕ ਤੇ ਲੇਖ ਲਿਖੇ ਜਾਂਦੇ ਨੇ, ਤੇ ਵੱਡੇ ਭਾਗ ਸਦਕਾ ਗੁਰੂ ਪੂਰੇ ਦੀ ਬਖਸ਼ਿਸ਼ ਸਦਕਾ ਹੀ ਹਰੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਏ।
ਗੁਰੂ ਨਾਨਕ ਤੁੱਠਾ ਮਿਲੇ ਹਰ ਭਾਈ।
ਚੌਥੇ ਪਾਤਸ਼ਾਹ ਦੇ ਪਾਵਨ ਬਚਨ, ਜਦੋਂ ਗੁਰੂ ਤੁੱਠਾ ਪ੍ਰਸੰਨ ਹੋਇਆ, ਰਹਿਮਤ ਹੋਈ, ਰਹਿਮਤ ਹਰ ਗੰਜ ਆਦਿ ਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੀ ਤੇ ਜੀਵਨ ਦੇ ਵਿੱਚ ਉਸ ਦੀ ਬਖਸ਼ਿਸ਼ ਤੇ ਰਹਿਮਤ ਦਾ ਸਦਕਾ ਪਰਮਾਤਮਾ ਦੇ ਨਾਲ ਮੇਲ ਹੋਇਆ, ਗੁਰੂ ਦੀ ਕਿਰਪਾ ਵਰਤੀ। ਗੁਰੂ ਦੀ ਕਿਰਪਾ ਨਾਲ ਹੀ ਜੀਵਨ ਦੇ ਵਿੱਚ 9 ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਹਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ। ਸੋ ਆਓ ਇਹ ਪਾਵਨ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਬੁਲਾਉਂਦੇ ਹਾਂ, ਭੁੱਲਾਂ ਬਖਸ਼ ਲੈਣੀਆਂ, ਸਤਿਗੁਰ ਕਿਰਪਾ ਨਿਧਾਨ, ਜਗਤ ਗੁਰੂ ਬਾਬਾ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਆਪ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦੇ ਮਾਰਗ ਤੇ ਤੁਰਨ ਦੀ ਪ੍ਰੇਰਨਾ ਤੇ ਚਾਅ ਬਖਸ਼ਣ। ਬਹੁਤ ਸ਼ੁਕਰ ਗੁਜ਼ਾਰ ਹਾਂ ਧੰਨ ਸ੍ਰੀ ਗੁਰੂ ਰਾਮਦਾਸ ਸਤਿਗੁਰ ਸੱਚੇ ਪਾਤਸ਼ਾਹ ਦੇ, ਸਿੰਘ ਸਾਹਿਬ ਜੀ ਦੇ, ਸਮੁੱਚੀ SGPC ਸਮੁੱਚੇ ਕਮੇਟੀ ਮੈਂਬਰਾਂ, ਜਿਨ੍ਹਾਂ ਨੇ ਦਾਸ ਗਰੀਬ ਨੂੰ ਅੱਜ ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਕਰਾਏ ਨੇ। ਸੋ ਭੁੱਲਾਂ ਬਖਸ਼ ਲੈਣੀਆਂ, ਆਓ ਪੰਕਤੀ ਪੜ੍ਹ ਕੇ ਫਿਰ ਫਤਿਹ ਬੁਲਾਉਂਦੇ ਹਾਂ ਜੀ।
ਤੁਰ ਮਸਤਕ ਲੇਖ ਲਿਖੇ ਹਰ ਪਾਈ, ਗੁਰ ਨਾਨਕ ਤੁੱਠਾ।